ਸਲੋਕ ਮਹੱਲਾ ਤੀਜਾ ਗੁਰਮੁਖ ਸੱਚਾ ਭਾਵ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀਓ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਬਿਹਾਗੜੇ ਦੀ ਵਾਰ ਦਾ ਤੀਜਾ ਸਲੋਕ ਆਰੰਭ ਹੋ ਰਿਹਾ ਹੈ। ਬਾਬੇ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਸਾਧ ਸੰਗਤ ਜੀ ਗਰੀਬ ਨਿਵਾਜ ਉਚਾਰਨ ਕਰਦੇ ਹਨ।
ਸਲੋਕ ਮਹੱਲਾ ਤੀਜਾ ਗੁਰਮੁਖ ਸੱਚਾ ਭਾਵ ਦੇ।
ਸਾਧ ਸੰਗਤ ਜੀ ਗੁਰਮੁਖ ਕੌਣ ਹੁੰਦਾ ਹੈ? ਹਜ਼ੂਰ ਫਰਮਾਉਂਦੇ ਹਨ ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਹੜੇ ਰੋਮ ਰੋਮ ਵਿਚ ਪਰਮੇਸ਼ੁਰ ਨੂੰ ਚੇਤੇ ਕਰਦੇ ਉਹ ਗੁਰਮੁਖ ਹੁੰਦੇ ਹਨ। ਜਿਨ੍ਹਾਂ ਦੇ ਅੰਦਰ ਕਿਸੇ ਨਾਲ ਵੈਰ ਵਿਰੋਧ ਨਹੀਂ, ਝਗੜੇ ਸਾਰੇ ਮੇਟ ਕੇ ਪਰਮੇਸ਼ੁਰ ਚਿੰਤਨ ਚ ਲੱਗੇ ਰਹਿੰਦੇ ਹੈ, ਉਹਨਾਂ ਵਿਚੋਂ ਭਾਈ ਗੁਰਦਾਸ ਸਾਹਿਬ ਜੀ ਗੁਰਮੁਖ ਸਿੱਖ ਹੋਏ ਹੈ। ਗੁਰਸਿੱਖਾਂ ਦੇ ਅੰਦਰ ਜਿਵੇਂ ਬ੍ਰਹਮਾ ਦੇ ਅਵਤਾਰ ਵਿਆਸ ਜੀ ਹੋਏ ਹਨ, ਇਸ ਪ੍ਰਕਾਰ ਦੇ ਜੀਵਨ ਵਾਲੇ ਗੁਰਸਿੱਖ ਹੋਏ ਹਨ। ਇਹਨਾਂ ਨੇ ਉਹ ਲਿਖਿਆ ਹੈ ਕਿ ਗੁਰਮੂਰਤ ਗੁਰ ਸ਼ਬਦ ਹੈ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਛੇ ਸਤਿਗੁਰਾਂ ਤੱਕ ਭਾਈ ਬੁੱਢਾ ਸਾਹਿਬ ਜੀ ਰਹੇ ਹਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਹ 1688 ਵਿਚ ਰਮਦਾਸ ਨਗਰ ਵਿਚ ਮਹਾਰਾਜ ਦੀ ਜੋਤ ਵਿਚ ਮਿਲੇ ਹਨ। ਉਹਨਾਂ ਦਰਸ਼ਨ ਕੀਤੇ, ਕਹਿੰਦੇ ਛੇ ਸਰੂਪ ਅਸੀਂ ਛਿਆਂ ਸਤਿਗੁਰਾਂ ਦੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਵੇਖੇ ਹੈ, ਪਰ ਛਿਆਂ ਸਰੂਪਾਂ ਦੀ ਪੀੜੀਆਂ ਭਾਵੇਂ ਛੇ ਸੀ, ਪਰ ਗੁਰੂ ਸਾਹਿਬ ਦਾ ਸਰੂਪ ਸ਼ਬਦ ਰੂਪ ਹੋ ਕੇ ਵਰਤਦਾ ਸੀ ਛਿਆਂ ਸਰੂਪਾਂ ਵਿੱਚ। ਇਹ ਹੈ ਭਾਈ ਗੁਰਦਾਸ ਸਾਹਿਬ ਦੀ ਉਗਾਹੀ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਗੁਰਸਿੱਖਾਂ ਨੇ ਉਹਨਾਂ ਨੂੰ ਪਤਾ ਹੈ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗ ਸੱਚ ਖੰਡ ਵਸਾਇਆ। ਗੁਰੂ ਸਾਹਿਬ ਦੇ ਸਰੂਪ ਗੁਰੂ ਸਾਹਿਬ ਦਾ ਸ਼ਬਦ ਹੈ, ਇਸੇ ਪ੍ਰਕਾਰ ਦਸਾਂ ਸਰੂਪਾਂ ਵਿੱਚ ਵਰਤਦੇ ਹੋਏ ਆ ਕੇ ਫਿਰ ਸਾਧ ਸੰਗ ਚ ਸੱਚਖੰਡ ਨੂੰ ਵਸਾ ਕੇ ਗੁਰ ਸ਼ਬਦ ਰੂਪ ਹੋ ਕੇ ਗੁਰੂ ਮਹਾਰਾਜ ਸਾਹਿਬ ਵਰਤਦੇ ਹੈ। ਸਰਗੁਣ ਸਰੂਪ ਆਪਦ ਕਹਿੰਦੇ ਆ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਜਿਨ੍ਹਾਂ ਚਿਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਦਰਸ਼ਨ ਭਾਵੇਂ ਪਿਰਸੀਆ ਵੀ ਵੇਖਦਾ ਸੀ। ਅਤੇ ਇਸੇ ਪ੍ਰਕਾਰ ਹੋਰ ਵੀ ਦਰਸ਼ਨ ਰਾਮ ਰਾਵ ਵਰਗਿਆਂ ਨੂੰ ਵੀ ਦਰਸ਼ਨ ਕੀਤੇ ਸੀ, ਪਰ ਉਹ ਗੁਰੂ ਕੇ ਪੁੱਤਰ ਕੁਲ ਚ ਪੈਦਾ ਹੋ ਕੇ ਵੀ ਭਰੋਸਾ ਨਾ ਆਇਆ। ਸ਼ਬਦ ਦੀ ਵਿਚਾਰ ਨਾ ਕਰਨੇ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਘਰ ਤੋਂ ਵੱਖਰੇ ਹੀ ਰਹਿ ਗਏ। ਇਹ ਹੈ ਗੁਰੂ ਦੀ ਅੰਸ਼ ਵਿਚ ਪੈਦਾ ਹੋਇਆ ਲੋਕਾਂ ਦੀ ਗੱਲ। ਜਿਹੜੇ ਭਾਈ ਹੋਰਨਾਂ ਕੁਲਾਂ ਚ ਪੈਦਾ ਹੋ ਕੇ ਵੀ ਮਹਾਰਾਜ ਦੇ ਸ਼ਬਦ ਤੇ ਯਕੀਨ ਨਹੀਂ ਕਰਨਗੇ, ਉਹਨਾਂ ਦਾ ਕਿਸ ਪ੍ਰਕਾਰ ਮਿਲਾਪ ਹੋ ਸਕੇਗਾ ਗੁਰੂ ਸਰੂਪ ਦੇ ਅੰਦਰ? ਇਹ ਨਿਸ਼ਚੇ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੇ ਸ਼ਬਦ ਦੇ ਉੱਤੇ ਯਕੀਨ ਕਰਨੇ ਕਰਕੇ ਅਸੀਂ ਗੁਰੂ ਦੇ ਸਰੂਪ ਦੇ ਵਿੱਚ ਲੀਨਤਾ ਪਾ ਸਕਾਂਗੇ। ਜੇ ਗੁਰੂ ਸਾਹਿਬ ਦੀ ਕੁਲ ਦਾ ਮਾਣ ਕਰਾਂਗੇ ਤਾਂ ਪਿਰਥੀਆ ਵੀ ਕੁਲ ਚ ਹੀ ਹੋਇਆ ਨਾ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣ ਤੱਕ ਕੰਮ ਕੀਤੇ। ਅਤੇ ਰਾਮ ਰਾਜ ਜੀ ਵੀ ਕੁਲ ਚ ਹੀ ਹੋਇਆ ਨਾ, ਜਿਨ੍ਹਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਵੈਰ ਕੀਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੈਰ ਕੀਤਾ, ਧੀਰ ਮੱਲ ਵੀ ਕੁਲ ਚ ਹੀ ਹੋਇਆ ਨਾ, ਜਿਵੇਂ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਵਾਈ। ਇਸ ਪ੍ਰਕਾਰ ਸਾਧ ਸੰਗਤ ਜੀ ਮਾਂ ਭਾਈ ਗੁਰਦਾਸ ਨੇ ਲਿਖਿਆ, ਕਰ ਬੇਮੁਖ ਪੁੱਤਾਂ ਦਹਿਕਾਇਆ, ਬੇਮੁਖ ਬਣਾ ਕਰਕੇ ਪੁੱਤਰਾਂ ਨੂੰ ਭਟਕਾਉਣਾ ਕੀਤਾ। ਉਹ ਮਾਇਆ ਦੇ ਲੋਭ ਵਿੱਚ ਆ ਕੇ, ਸੰਸਾਰੀ ਵਡਿਆਈ ਦੇ ਲੋਭ ਵਿੱਚ ਆ ਕੇ ਗੁਰਮਤ ਤੋਂ ਉਲਟ ਰਹੇ ਸਾਧ ਸੰਗਤ ਜੀ। ਇਸ ਕਰਕੇ ਗੁਰੂ ਸਾਹਿਬ ਦਾ ਸਰੂਪ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਸਾਹਿਬ ਦਾ ਸਰੂਪ ਗੁਰ ਸ਼ਬਦ ਰੂਪ ਹੈ। ਮਿਲ ਸਬਦੇ ਤੁਧ ਨੂੰ ਕੋਈ ਨਾ ਜਾਣੀ, ਤੁਹਾਡੇ ਆਪੇ ਕਥੀ ਇਕੱਠ ਕਹਾਣੀ। ਸਿੱਧਾਂ ਨੂੰ ਪੁੱਛਿਆ ਸੀ ਤੇਰਾ ਕਵਨ ਗੁਰੂ ਕਿਸਕਾ ਤੂੰ ਚੇਲਾ, ਗੁਰੂ ਸਾਹਿਬ ਨੇ ਕਿਹਾ ਸਿੱਧੋ ਸ਼ਬਦ ਗੁਰੂ ਸੁਰਤ ਤੁਮ ਚੇਲਾ। ਸ਼ਬਦ ਬ੍ਰਹਮੀ ਗੁਰੂ ਹੈ ਅਤੇ ਸੁਰਤ ਜਿਹੜੀ ਸੁਣਨ ਚ ਲੱਗੀ ਹੋਈ ਹੈ ਉਹ ਚੇਲਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਫੈਸਲਾ ਕੀਤਾ ਹੈ। ਸੋ ਉਹ ਸਤਿਗੁਰ ਸੱਚਾ ਪਾਰ ਬ੍ਰਹਮ ਪਰਮੇਸ਼ਰ ਰੂਪ ਆਪ ਹੈ, ਸ਼ਬਦ ਰੂਪ ਹੋ ਕੇ ਦਸਾਂ ਪਾਤਸ਼ਾਹ ਦੇ ਅੰਦਰ ਪ੍ਰਗਟ ਹੋ ਕੇ ਕੁੱਲ ਸੰਸਾਰ ਦਾ ਕਲਿਆਣ ਕਰਨ ਵਾਸਤੇ ਇਹ ਦਸਾਂ ਪਾਤਸ਼ਾਹ ਦਾ ਆਤਮਕ ਗਿਆਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇਸ ਉੱਤੇ ਜੋ ਗੁਰਸਿੱਖ ਨਿਸ਼ਚਾ ਕਰਨਗੇ ਉਹ ਨਿਹਾਲ ਹੋ ਜਾਣਗੇ। ਜਿਹੜੇ ਬਾਕੀ ਭਾਈ ਲੋਕਾਂ ਤੇ ਭਰੋਸਾ ਰੱਖਣਗੇ ਉਹਨਾਂ ਨੂੰ ਭਰਮ ਪਿਆ ਰਹੇਗਾ। ਇੱਕ ਨੂੰ ਛੱਡ ਕੇ ਦੂਏ ਦੀ ਨਿੰਦਿਆ ਕਰਦੇ ਰਹਿਣਗੇ, ਦੂਜੇ ਨੂੰ ਛੱਡ ਕੇ ਤੀਜੇ ਦੀ ਉਮਾ ਸੁਣਦੇ ਰਹਿਣਗੇ, ਕਿਉਂ ਉਹ ਭਰਮ ਚ ਪਏ ਰਹਿਣਗੇ। ਬੜੇ ਬੜੇ ਜਿਹੜੇ ਵਰਤਮਾਨ ਸਮੇਂ ਦੇ ਗੁਰੂ ਬਣੇ ਹੋਏ ਹੈ ਉਹਨਾਂ ਦੇ ਕੋਲੇ ਬਹੁਤ ਸਲਾਣੇ ਲੋਕਾਂ ਨੂੰ ਜਾ ਕੇ ਦਰਸ਼ਨ ਕੀਤੇ ਤੇ ਉਹਨਾਂ ਦੇ ਪਾਸੋਂ ਉਪਦੇਸ਼ ਲੈਣ ਵਾਸਤੇ ਆਪਣੇ ਗੁਪਤ ਪ੍ਰਸ਼ਨ ਕਰਕੇ ਬੈਠੇ, ਉਹਨਾਂ ਦਿਲ ਦੀ ਗੱਲ ਕੋਈ ਨਾ ਦੱਸ ਸਕੇ। ਲੈ ਮਦਾਰੀ ਵੀ ਦੱਸ ਦਿੰਦੇ ਦਿਲ ਦੀਆਂ ਗੱਲਾਂ, ਅਤੇ ਮਿਸਮਰੇਜ਼ ਵਾਲੇ ਵੀ ਦੱਸ ਦਿੰਦੇ ਹੈ, ਉਹਨਾਂ ਚ ਇੰਨੇ ਸ਼ਕਤੀ ਤੋਂ ਹੀਣੇ ਵੇਖਣ ਚਾਹੁੰਦੇ ਹੈ। ਇਸ ਕਰਕੇ ਭਰੋਸਾ ਬਾਣੀ ਤੇ ਗੁਰਸਿੱਖੋ ਰੱਖਣਾ ਚਾਹੀਦਾ, ਐਵੇਂ ਭਰਮ ਚ ਨਹੀਂ ਪੈਣਾ ਚਾਹੀਦਾ ਕਿਸੇ ਦੇ। ਸਤਿਗੁਰੂ ਕਲਗੀਧਰ ਜੀ ਜੇ ਇਸ ਗੱਲ ਨੂੰ ਜਾਣਦੇ ਨਾ ਹੁੰਦੇ ਤਾਂ ਕਿਸੇ ਬੰਦੇ ਨੂੰ ਗੁਰੂ ਜ਼ਰੂਰ ਬਣਾ ਦਿੰਦੇ। ਉਹਨਾਂ ਨੂੰ ਪੰਚਾਇਤੀ ਅਸੂਲ ਬਣਾ ਕਰਕੇ ਪੰਜਾਂ ਪਿਆਰਿਆਂ ਨੂੰ ਦਸਤਰ ਲੈ ਕੇ ਖਾਲਸਾ ਗੁਰੂ ਗੁਰੂ ਖਾਲਸਾ ਵਾਕ ਕਹੇ ਅਤੇ ਸ਼ਬਦ ਦੀ ਜੋਤ ਨੂੰ ਵਿੱਚ ਮਹਾਰਾਜ ਸਾਹਿਬ ਨੇ ਆਪਦੇ ਬਿਰਾਜਮਾਨ ਕੀਤਾ। ਸਿੱਖ ਪੰਚਨ ਮੈਂ ਮੇਰੋ ਵਾਸਾ ਕਿਹਾ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ਬਦ ਦਾ ਪ੍ਰਕਾਸ਼ ਕਰਕੇ ਗੁਰਸਿੱਖਾਂ ਦੇ ਤਾਂ ਮੁਕੰਮਲ ਉਪਦੇਸ਼ ਦਿੱਤਾ ਹੈ। ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਇਹ ਭਰੋਸਾ ਕਰਕੇ ਗੁਰਸਿੱਖੋ ਆਪਣਾ ਉਧਾਰ ਹੋਣਾ ਹੈ। ਜੋ ਮਹਾਰਾਜ ਦੇ ਅੰਮ੍ਰਿਤ ਉਪਦੇਸ਼ ਨੂੰ ਸਰਵਣ ਕਰੇਗਾ, ਪੰਜਾਂ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਪਾਨ ਕਰੇਗਾ, ਉਹ ਗੁਰਸਿੱਖੀ ਦੇ ਜੀਵਨ ਵਿੱਚ ਜੀਵੇਗਾ। ਅਤੇ ਜਿਸ ਗੁਰਸਿੱਖੀ ਜੀਵਨ ਵਿੱਚ ਜੀਵਿਆ ਹੋਇਆ ਅਸੀਂ ਨਿਹਾਲ ਹੋਵਾਂਗੇ। ਜਿਸ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਗੈਰ ਆਵਾਗਾਉਣ ਨਹੀਂ ਮਿਟੇਗਾ। ਜੋ ਗੁਰਾਂ ਦੇ ਉਪਦੇਸ਼ ਨੂੰ ਕਮਾਉਣਗੇ ਉਹ ਆਵਾਗਾਉਣ ਤੋਂ ਰਹਿਤ ਹੋ ਜਾਣਗੇ। ਬਾਕੀ ਭਰੋਸੇ ਕਰਨ ਵਾਲੇ ਜਿਹੜੇ ਆ ਉਹਨਾਂ ਨੂੰ ਪਛਤਾਵਾ ਹੀ ਬਣਿਆ ਰਹੇਗਾ ਹੋਰ ਕਿਤੇ ਕਰਨ ਵਾਲਿਆਂ ਨੂੰ। ਸੱਚਾ ਭਰੋਸਾ ਸ਼ਬਦ ਦੇ ਉੱਤੇ ਰੱਖਣਾ ਚਾਹੀਦਾ ਹੈ ਅਤੇ ਪੰਜਾਂ ਪਿਆਰਿਆਂ ਦੇ ਰਾਹੀਂ ਜਿਹੜਾ ਅੰਮ੍ਰਿਤ ਛਕਣਾ ਹੈ ਇਹ ਗੁਰਦੀਖਿਆ ਪ੍ਰਾਪਤ ਦਾ ਵੇਲਾ ਹੈ, ਇਹ ਗੁਰਸਿੱਖੀ ਜੀਵਨ ਪ੍ਰਾਪਤੀ ਦਾ ਵਕਤ ਹੈ। ਇਸ ਉਪਦੇਸ਼ ਦੇ ਨਾਲ ਸਿੱਧਾ ਨੂੰ ਮਾਰਨ ਕੇ ਸਤਿਗੁਰ ਕੇ ਜਨਮੇ ਗਵਨ ਮਟਾਇਆ। ਜਿਹੜੇ ਗੁਰੂ ਘਰ ਚ ਜਨਮ ਧਾਰਦੇ ਉਹਨਾਂ ਦਾ 84 ਦਾ ਗਵਨ ਮਿਟ ਜਾਂਦਾ ਹੈ। ਇਸ ਪ੍ਰਕਾਰ ਦੀ ਸਿੱਖਿਆ ਨੂੰ ਧਾਰਨ ਵਾਸਤੇ ਗੁਰਸਿੱਖੋ ਜਿਹੜੇ ਜੀਵਨ ਮਨੁੱਖਾ ਦੇਹ ਨੂੰ ਪਾ ਕੇ ਭਰਮ ਤੋਂ ਰਹਿਤ ਹੋ ਕੇ ਸਤਿਗੁਰਾਂ ਦੇ ਸ਼ਬਦ ਤੇ ਯਕੀਨ ਕਰਨਗੇ, ਸਤਿਗੁਰੂ ਦੇ ਅੰਮ੍ਰਿਤ ਦੇ ਉੱਤੇ ਦੀਖਿਆ ਤੇ ਯਕੀਨ ਕਰਨਗੇ ਕਿ ਗੁਰੂ ਸਾਹਿਬ ਨੇ ਮੈਨੂੰ ਆਪ ਅੰਮ੍ਰਿਤ ਦਿੱਤਾ ਹੈ, ਉਹ ਬੜਾ ਭਾਰੀ ਭਰੋਸਾ ਹੋਵੇਗਾ। ਜਿਸ ਵਕਤ ਬਾਬਾ ਸਪੂਰਨ ਸਿੰਘ ਜੀ ਸੋਢੀਆਂ ਵਿੱਚ ਹੋਏ ਅਨੰਦਪੁਰ ਸਾਹਿਬ ਵਾਲਿਆਂ ਚੋਂ, ਇਹ ਬੜੇ ਭਾਰੀ ਹਕੀਮ ਵੀ ਸਨ, ਇਹਨਾਂ ਮਹਾਂਪੁਰਖਾਂ ਨੂੰ ਸੰਗਤ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗੋ। ਬਾਬਾ ਸਪੂਰਨ ਸਿੰਘ ਜੀ ਨੇ ਹੱਥ ਜੋੜੇ ਕਿਹਾ ਸਤ ਵਚਨ ਮਹਾਰਾਜ। ਪੰਜਾਂ ਪਿਆਰਿਆਂ ਜਦੋਂ ਲੱਗੇ ਭਾਈ ਮੰਨਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਇਹਨਾਂ ਦੀ ਸੇਵਾ ਵਿੱਚ ਹੁੰਦੇ ਸਨ, ਉਹਨਾਂ ਨੂੰ ਪੁੱਛਿਆ ਬਾਬਾ ਜੀ ਇਹ ਤੁਸੀਂ ਜਿਹੜਾ ਵਚਨ ਕੀਤਾ ਹੈ ਵੀ ਅੰਮ੍ਰਿਤ ਦੀ ਸੇਵਾ ਚ ਲੱਗਣ ਵਾਸਤੇ ਮੈਂ ਸੱਤ ਵਚਨ ਲੱਗ ਜਾਵਾਂਗਾ, ਇਹਦਾ ਕੀ ਕਾਰਨ ਹੈ, ਇੰਨਾ ਉਤਸ਼ਾਹ ਨਾਲ ਤੁਸੀਂ ਕਿਉਂ ਮੰਨਿਆ? ਉਸ ਵਕਤ ਸਪੂਰਨ ਸਿੰਘ ਜੀ ਜਿਹੜੇ ਬਾਬੇ ਸਨ ਸੋਢੀ, ਉਹ ਹਕੀਮ ਵੀ ਸਨ, ਉਹਨਾਂ ਤੋਂ ਬਾਬੇ ਘੋਲਗੇ ਵਾਲੇ ਗੁਲਾਬ ਸਿੰਘ ਜੀ ਹਿਕਮਤ ਪੜ੍ਹ ਕੇ ਆਏ ਸਿੱਖੇ ਸਨ, ਉਹਨਾਂ ਨੇ ਵਚਨ ਕੀਤਾ। ਇਹ ਬਾਬੇ ਘੋਲਗੇ ਵਾਲੇ ਸੋਭਾ ਸਿੰਘ ਗਿਆਨੀ ਜਿਹੜੇ ਸਨਗੇ ਆਪਣੇ ਸਾਧ ਸੰਗੇ ਜੀ ਬਾਂਝੇ ਵਾਲੇ ਕੋਲੇ ਪਿੰਡ ਹੈ, ਉਸ ਪਿੰਡ ਵਿੱਚ ਇੱਕ ਟਕਸਾਲ ਸੀ ਵਿਦਿਆ ਦੀ, ਉਸ ਥਾਂ ਇਹ ਵਿਦਿਆ ਪੜ੍ਹੇ ਸਨਗੇ ਅਤੇ ਸੋਭਾ ਸਿੰਘ ਜੀ ਗਿਆਨੀ ਦੇ ਇਹ ਆਪਣੇ ਵਿਦਿਆਰਥੀ ਸਨ ਬਾਬਾ ਗੁਲਾਬ ਸਿੰਘ ਜੀ। ਹੋਰ ਵਿਦਿਆ ਬਹੁਤ ਸਾਰੀਆਂ ਥਾਵਾਂ ਚੋਂ ਪੜ੍ਹੀ ਸੀ। ਇਹ ਬਾਬੇ ਸੋਢੀ ਸਪੂਰਨ ਸਿੰਘ ਨੂੰ ਵਚਨ ਕੀਤਾ ਮੰਨਾ ਸਿੰਘ ਦੇ ਪੁੱਛਣ ਤੋਂ ਕਿ ਭਾਈ ਮੈਂ ਜੇ ਜਿੰਨੇ ਸਰੀਰ ਦੇ ਰੋਮ ਆ ਇੰਨੇ ਜਨਮ ਧਾਰ ਲਵਾਂ ਕਿ ਫਿਰ ਮੈਂ ਚਾਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੇਰੇ ਹਿਰਦੇ ਅੰਦਰ ਪ੍ਰਵੇਸ਼ ਹੋ ਜੇ, ਮੇਰੀ ਇੰਨੀ ਤਪੱਸਿਆ ਕਰਨ ਕਰਕੇ ਵੀ ਮੈਨੂੰ ਇਹ ਉਮੀਦ ਨਹੀਂ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਪਰ ਸਕਾਂ ਮਿਲ ਸਕਾਂ। ਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਚਨ ਹੈ ਜਦੋਂ ਪੰਜ ਪਿਆਰੇ ਮਿਲ ਕੇ ਅੰਮ੍ਰਿਤ ਤਿਆਰ ਕਰਦੇ ਹੈ ਉਦੋਂ ਅਸੀਂ ਪੰਜਾਂ ਪਿਆਰੇ ਦੇਹ ਵਿੱਚ ਆਪ ਪ੍ਰਵੇਸ਼ ਹੁੰਦੇ ਹਾਂ ਅਤੇ ਪੰਜਾਂ ਪਿਆਰੇ ਦੇਹ ਚ ਪ੍ਰਵੇਸ਼ ਹੋ ਕੇ ਸਿੱਖ ਦੀ ਭਾਵਨਾ ਪੂਰੀ ਕਰਨ ਵਾਸਤੇ ਆਪ ਅੰਮ੍ਰਿਤ ਬਣਾ ਕੇ ਸਿੱਖ ਦੇ ਮੂੰਹ ਵਿੱਚ ਪਾਉਂਦੇ ਹਾਂ। ਇਹ ਕਹਿੰਦੇ ਗੁਰੂ ਸਾਹਿਬ ਦੇ ਬਚਨ ਕਰਕੇ ਮੈਂ ਸੋਚਦਾ ਵੀ ਮੈਂ ਅਨੇਕਾਂ ਜਨਮ ਤਪੱਸਿਆ ਕਰਾਂ ਤਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੋਤ ਮੇਰੇ ਵਿੱਚ ਨਹੀਂ ਆ ਸਕਦੀ, ਕਿਉਂਕਿ ਉਹ ਅਖੰਡ ਚੇਤਨ ਰੂਪ ਹਨ। ਪਰ ਉਹ ਬਚਨ ਅਨੁਸਾਰ, ਆਪ ਦੇ ਅਨੁਸਾਰ ਮੇਰੇ ਹਿਰਦੇ 'ਚ ਜਦੋਂ ਮੈਂ ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗਾਂਗਾ ਉਦੋਂ ਕਲਗੀ ਘਰ ਦੀ ਆ ਕੇ ਨਿਵਾਸ ਕਰਨੀ। ਇਸ ਕਰਕੇ ਮੈਂ ਸੇਵਾ ਨੂੰ ਬੜੀ ਉੱਚੀ ਸਮਝਦਾ। ਇਹ ਸਿੰਘਾਂ ਦੀ ਸਰਦਾ ਸਾਹਿਬ ਸੰਗਤ ਜੀ ਦੀ ਭਾਵਨਾ। ਛੋਟੀਆਂ ਵਿੱਚੋਂ ਬਾਬਾ ਸਪੂਰਨ ਸਿੰਘ ਜੀ ਜਿਹੜੇ ਹੋਏ ਨੇ ਅਨੰਦਪੁਰ ਵਾਲੇ, ਉਹਨਾਂ ਨੇ ਬਚਨ ਕਹੇ ਸਨ ਕਿ ਲੱਖਾਂ ਜਨਮ ਧਾਰ ਲਈਏ ਤਾਂ ਵੀ ਅਸੀਂ ਤਪੱਸਿਆ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਦੀ ਦੇਹ 'ਚ ਨਹੀਂ ਪ੍ਰਵੇਸ਼ ਕਰ ਸਕਦੇ, ਪਰ ਆਪਦੇ ਬਚਨਾਂ ਨਾਲ ਕਲਗੀ ਘਰ ਦੀ ਆਪ ਪ੍ਰਵੇਸ਼ ਹੋ ਜਾਂਦੇ ਹੈ। ਇਹ ਹੈ ਗੁਰਸਿੱਖੋ ਸਰਦਾ ਸਿੰਘਾਂ ਦੀ, ਜੋ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੇ ਬਾਣੀ 'ਤੇ ਯਕੀਨ ਕਰਦੇ ਹੈ ਉਹਨਾਂ ਦਾ ਆਵਾਗਾਉਣ ਮਿਟ ਜਾਂਦਾ, ਮੁਕਤ ਹੋ ਜਾਂਦੇ ਹੈ। ਸੁਣੋ, ਇਹ ਗੁਰੂ ਪਿਆਰੇ ਬੋਲੇ ਹਨ, ਇਸ ਕਰਕੇ ਇੰਨੇ ਕੁ ਬਚਨ ਮੈਥੋਂ ਵੀ ਤੁਸੀਂ ਬੁਲਾ ਲਏ ਹੈ। ਹੁਣ ਗੁਰੂ ਮਹਾਰਾਜ ਸਾਰੇ ਪਵਿੱਤਰ ਵਿਚਾਰਾਂ ਨੂੰ ਸੁਣੋ ਆਪ।
ਸਲੋਕ ਮਹੱਲਾ ਤੀਜਾ, ਗੁਰਮੁਖ ਸੱਚਾ ਭਾਵ ਦੇ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਸਿੱਖਾਂ ਨੇ ਉਹ ਸੱਚੇ ਪਰਮੇਸ਼ਰ ਨੂੰ ਭਾਉਂਦੇ ਚੰਗੇ ਹਨ, ਲੱਗਦੇ ਹਨ।
ਦਰ ਸੱਚਾ ਸੱਚਿਆਰ,
ਉਹ ਸੱਚੇ ਦੇ ਦਰ ਸਤਸੰਗਤ ਵਿੱਚ ਮਿਲ ਕਰਕੇ ਸੱਚ ਦੀ ਪ੍ਰਾਪਤੀ ਕਰਦੇ ਹੈ। ਦਰ ਗਿਆਨ ਵਿੱਚ ਸੱਚੇ ਦੇ ਟੇਕੇ, ਸੱਚ ਦੇ ਆਰ ਪ੍ਰਾਪਤੀ ਵਾਲੇ ਸੱਚ ਸਰੂਪ ਹੋ ਜਾਂਦੇ ਹਨ।
ਸਾਜਨ ਮਨ ਆਨੰਦ ਹੈ,
ਜਿਹੜੇ ਇਸਦੇ ਸੱਜਣ ਪਿਆਰੇ ਹਨ, ਸਰਵਣ ਕਰਨ ਵਾਲੇ, ਮੰਨਣ ਕਰਨ ਵਾਲੇ, ਨਿਰਧਿਆਸਨ ਕਰਨ ਵਾਲੇ, ਉਹ ਸੱਜਣ ਸੰਤਾਂ ਦੇ ਮਨ ਚ ਬੜਾ ਆਨੰਦ ਪ੍ਰਾਪਤ ਹੁੰਦਾ ਹੈ।
ਗੁਰ ਕਾ ਸ਼ਬਦ ਵਿਚਾਰ,
ਉਹ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਹਨ।
ਅੰਤਰ ਸ਼ਬਦ ਵਸਾਇਆ,
ਜਿਨ੍ਹਾਂ ਨੇ ਅੰਦਰ ਸ਼ਬਦ ਵਸਾ ਲਿਆ ਹੈ,
ਦੁੱਖ ਕੱਟਿਆ,
ਉਹਨਾਂ ਦਾ ਜੰਮਣ ਮਰਨ ਦਾ ਦੁੱਖ ਸੱਚੇ ਪਾਤਸ਼ਾਹ ਨੂੰ ਕੱਟ ਦਿੱਤਾ ਹੈ।
ਚਾਨਣ ਕੀਆ ਕਰਤਾ,
ਕਰਤਾਰ ਨੇ ਬ੍ਰਹਮ ਗਿਆਨ ਦਾ ਅਪਰੋਹ ਗਿਆਨ ਰੂਪੀ ਚਾਨਣ ਕਰ ਦਿੱਤਾ ਹੈ, ਜਿਸਦੇ ਹੱਥ ਵਿੱਚ ਚੇਤਨ ਸੱਤਾ ਰੂਪੀ ਤਾਰ ਹੈ, ਪਰਾਬਧ ਰੂਪੀ ਤਾਰ ਹੈ, ਹੁਕਮ ਰੂਪੀ ਤਾਰ ਹੈ।
ਨਾਨਕ ਰੱਖਣ ਹਾਰਾ ਰੱਖ,
ਸਤਿਗੁਰੂ ਜੀ ਕਹਿੰਦੇ ਰੱਖਣ ਵਾਲਾ ਪਰਮੇਸ਼ੁਰ ਪਿੱਛੇ ਆਪਦੇ ਪਿਆਰੇ ਨੂੰ ਰੱਖਦਾ ਸੀ, ਹੁਣ ਰੱਖਿਆ ਕਰਦਾ ਹੈ, ਅੱਗੇ ਨੂੰ ਰੱਖ ਸੀ ਰੱਖਿਆ ਕਰੇਗਾ।
ਆਪਣੀ ਕਿਰਪਾ ਧਾਰ,
ਆਪਣੀ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਧਾਰ ਕਰਕੇ।
ਮਹੱਲਾ ਤੀਜਾ, ਗੁਰ ਕੀ ਸੇਵਾ ਚਾਕਰੀ।
ਭਾਈ ਸਤਿਗੁਰੂ ਸਾਹਿਬ ਦੀ ਸੇਵਾ ਜਿਹੜੀ ਕਰਨੀ ਹੈ, ਸੁਖਾਲੀ ਦੀ ਗੱਲ ਨਹੀਂ ਹੈ। ਜਿਵੇਂ ਨੌਕਰ ਨੌਕਰੀ ਕਰਦਾ ਹੈ, ਇਸ ਪ੍ਰਕਾਰ ਸਾਹਿਬ ਸਿੰਘ ਜੀ ਚਾਕਰੀ ਨੌਕਰੀ, ਕਦੇ ਨੌਕਰੀ ਕਰਨ ਵਾਲਾ ਨੌਕਰ ਆਪਦੇ ਪਹਿਰੇ ਤੋਂ ਨਹੀਂ ਪਛੜਦਾ। ਉਹ ਕਹਿੰਦਾ ਜੇ ਮੈਂ ਨੌਕਰੀ ਚੋਂ ਪਛੜ ਗਿਆ ਤੇ ਮੇਰੀ ਤਨਖਾਹ ਕੱਟੀ ਜਾਊਗੀ ਅਤੇ ਮੇਰੇ ਤੇ ਮਾਲਕ ਦੀ ਖੁਸ਼ੀ ਨਹੀਂ ਹੋਣੀ। ਇਸ ਪ੍ਰਕਾਰ ਗੁਰੂ ਦੀ ਸੇਵਾ ਜਿਹੜੀ ਹੈ, ਚਾਕਰੀ ਨੌਕਰੀ ਦੀ ਨਿਆਈ ਕਰਨੀ ਚਾਹੀਦੀ ਹੈ ਤੇ ਚਾਕਰੀ ਚਾਰ ਨਾਲ ਕਰਨੀ ਚਾਹੀਦੀ। ਗੁਰਾਂ ਦੀ ਸੇਵਾ ਭਗਤੀ ਹੈ ਜਿਹੜੀ,
ਭੈ ਰਚ ਕਾਰ ਕਮਾਉਣ,
ਭੈ ਵਿੱਚ ਰਚ ਕੇ ਕਾਰ ਕਮਾਉਣੀ ਚਾਹੀਦੀ ਹੈ। ਹਮੇਸ਼ਾ ਮਾਲਕ ਨੂੰ ਸਿਰ ਦੇ ਉੱਤੇ ਖੜਾ ਦੇਖਣਾ ਚਾਹੀਦਾ ਹੈ ਕਿ ਜਿਸ ਮਾਲਕ ਦਾ ਮੈਂ ਨੌਕਰ ਹਾਂ ਉਹ ਮੇਰੇ ਸਿਰ ਤੇ ਖੜੋਤਾ ਹੈ ਅਤੇ ਮੈਂ ਕਿਤੇ ਉਲਟ ਨਾ ਕੁਝ ਕਰ ਮਹਾਂ। ਇਸੇ ਪ੍ਰਕਾਰ ਸਤਿਗੁਰਾਂ ਨੂੰ ਸਿਰ ਉੱਪਰ ਠੰਡਾ ਗੁਰਸੂਰਾ ਸਮਝਣਾ ਚਾਹੀਦਾ ਹੈ। ਭੈ ਵਿੱਚ ਰੱਜ ਕਰਕੇ ਭਾਵ ਭਗਤੀ ਦੀ ਕਾਰ ਟਹਿਲ ਕਮਾਉਣੀ ਚਾਹੀਦੀ ਹੈ।
ਜਿਹਾ ਸੇਵੈ ਤੇ ਹੋਵੈ,
ਜਿਹਾ ਜਿਹਾ ਮਨੋਰਥ ਲੈ ਕੇ ਫਿਰ ਸੇਵਾ ਕਰੂਗਾ ਉਹਾ ਜਿਹਾ ਫਲ ਜ਼ਰੂਰ ਪ੍ਰਾਪਤ ਹੋ ਜਾਏਗਾ। ਜਿਸ ਜਿਸ ਕਿਸੇ ਨੂੰ ਜਿਸ ਜਿਸ ਭਾਵਨਾ ਨੂੰ ਲੈ ਕੇ ਸੇਵਾ ਕੀਤੀ ਹੈ ਉਹੋ ਜਿਹਾ ਫਲ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਜਿਹੇ ਜੇ ਦਾ ਸੇਵਨ ਕਰੂਗਾ ਉਹੋ ਜਿਹਾ ਫਲ ਉਹਨੂੰ ਮਿਲ ਜਾਊਗਾ। ਜੇ ਉਹਦੀ ਰਜਾ ਚ ਭਾਣੇ ਚੱਲੇਗਾ, ਜਿਹਾ ਜਿਹਾ ਵਾਹਿਗੁਰੂ ਹੈ ਸਤਿਗੁਰ ਪਰਮੇਸ਼ੁਰ ਮੇਰਾ ਜਾਣ ਕੇ ਸੇਵਨ ਕਰੇਗਾ ਉਹਨੂੰ ਉਹੋ ਜਿਹਾ ਪਰਮੇਸ਼ੁਰ ਦੀ ਪ੍ਰਾਪਤੀ ਦਾ ਫਲ ਹੋ ਜਾਏਗਾ।
ਜੇ ਚੱਲੇ ਪਸਾਰ ਜਾ,
ਜੇ ਉਹਦੀ ਆਗਿਆ ਵਿੱਚ ਖੁਸ਼ ਹੋ ਕੇ ਚੱਲੇਗਾ।
ਨਾਨਕ ਸਭ ਕੁਛ ਆਪ ਹੈ,
ਸਤਿਗੁਰੂ ਜੀ ਕਹਿੰਦੇ ਨੇ ਇਹ ਨਿਗਾਹ ਹੋਣੀ ਚਾਹੀਦੀ ਹੈ ਜਿਗਿਆਸੂ ਦੀ, ਸਭ ਕੁਛ ਆਪਣਾ ਆਪ ਰੂਪ ਹੀ ਹੈ ਵਾਹਿਗੁਰੂ।
ਅਵਰ ਨਾ ਦੂਜੀ ਜਾ,
ਉਸ ਤੋਂ ਬਿਨਾਂ ਦੂਸਰੀ ਜਗ੍ਹਾ ਹੋਰ ਕੋਈ ਵੀ ਨਹੀਂ ਹੈ, ਕਿੱਥੇ ਜਾਵੋਗੇ। ਉਸਦੀ ਸ਼ਰਣੀ ਹਰ ਵਕਤ ਲੈਣੀ ਚਾਹੀਦੀ ਹੈ ਸਾਨੂੰ।
ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ,
ਇਹ ਸੱਚੇ ਪਾਤਸ਼ਾਹ ਆਪਦੀ ਵਡਿਆਈ ਹੈ ਸਾਰੀ ਜਿਹੜੀ, ਇਸ ਆਪਦੀ ਸਰੂਪ ਵਡਿਆਈ ਨੂੰ ਜਿਨ ਜਾਤਾ ਸੋ ਤੁਸੀਂ ਹੀ ਜਿਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਉਂ ਕਰਨ ਵਾਲੀ ਤੇਰੀ ਵਡਿਆਈ ਹੈ। ਜਿਹੜਾ ਤੈਨੂੰ ਜਾਣਦਾ ਤੇਰੇ ਨਦੀਆਂ ਨਾਲੇ ਜਿਵੇਂ ਸਮੁੰਦਰ ਚ ਮਿਲ ਕੇ ਸਮੁੰਦਰ ਹੀ ਬਣ ਜਾਂਦੇ ਹੈ, ਇਉਂ ਜਿਹੜੇ ਤੈਨੂੰ ਜਾਣਨ ਵਾਲੇ ਤੇਰਾ ਰੂਪ ਹੀ ਹੋ ਜਾਂਦੇ ਹੈ। ਇਸ ਆਪ ਦੀ ਮਹਿਮਾ ਨੂੰ ਵਡਿਆਈ ਨੂੰ ਤੂੰ ਆਪ ਹੀ ਜਾਣਦਾ ਹੈ। ਆਪ ਜਿੰਦਾ ਵੱਡਾ ਅਵਰ ਅਸਥਾਨ ਚ ਮਾਰਾ ਹੋਰ ਕੋਈ ਵੀ ਨਹੀਂ ਹੈ।
ਤੁਦ ਜੇ ਵੱਡ ਹੋਰ ਸਰੀਕ ਹੋਵੇ ਤਾਂ ਆਖੀ
ਜੇ ਮਾਰਾ ਤੇਰੇ ਜਿਹੜੇ ਵੱਡਾ ਕੋਈ ਸਰੀਕਾ ਕਰਨ ਵਾਲਾ ਤੇਰੀ ਬਰਾਬਰੀ ਕਰਨ ਵਾਲਾ ਹੋਵੇ ਤਾਂ ਕਹਿ ਦੀਏ ਇਹ ਪਰਮੇਸ਼ੁਰ ਤੇਰੇ ਜੈਸਾ ਹੈ।
ਤੁਦ ਜੇ ਵੱਡ ਤੂੰ ਹੈ ਹੋਈ
ਆਪ ਜਿੰਦੇ ਵੱਡੇ ਮਾਰਾ ਤੂੰ ਹੀ ਹੈ, ਪਿੱਛੇ ਵੀ ਸੀ ਹੁਣ ਵੀ ਤੂੰ ਹੀ ਹੈ, ਹੋਈ ਅੱਗੇ ਨੂੰ ਵੀ ਆਪ ਹੀ ਹੋਵੋਗੇ।
ਜਿਨ ਤੂੰ ਸੇਵਿਆ ਤਿੰਨ ਸੁਖ ਪਾਇਆ,
ਜਿਨ੍ਹਾਂ ਜਿਨ੍ਹਾਂ ਨੂੰ ਮਾਰਿਆ ਤੇਰੇ ਤਾਂ ਸੇਵਨ ਕੀਤਾ ਭਜਨ ਕੀਤਾ ਉਹਨਾਂ ਨੂੰ ਸੁਖ ਸਰੂਪ ਨੂੰ ਪਾ ਲਿਆ ਹੈ।
ਹੋਰ ਤਿਸ ਦੀ ਰੀਸ ਕਰੇ ਕਿਆ ਕੋ,
ਹੋਰ ਉਹਨਾਂ ਦੀ ਰੀਸ ਬਰਾਬਰੀ ਕੋਈ ਕੀ ਕਰ ਸਕਦਾ ਜੀਵ ਕਿਸੇ ਪ੍ਰਕਾਰ।
ਭੰਨਣ ਕਰਨ ਸਮਰੱਥ ਦਾਤਾ ਰਹਿ
ਹੈ, ਇਹ ਮਾਰਿਆ ਜਗਤ ਨੂੰ ਭੰਨਣ ਪਰਲੋਂ ਕਰਨ ਵਾਸਤੇ, ਕਰਨ ਪੈਦਾ ਕਰਨ ਵਾਸਤੇ, ਦਾਤਾ ਦੇਣ ਵਾਸਤੇ, ਪਾਲਣ ਕਰਨ ਵਾਸਤੇ ਆਪ ਹੀ ਇਹ ਦਾਤਾ ਜੀ।
ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋ,
ਸਾਰੀ ਸ੍ਰਿਸ਼ਟੀ ਮਾਰਾ ਹੱਥ ਜੋੜ ਕਰਕੇ ਮੰਗਣ ਵਾਸਤੇ ਸਭ ਖੜੋਤੀ ਹੋਈ ਹੈ। ਆਪ ਹੀ ਕਦਾਤੇ ਉਹ ਸਾਰੇ ਮੰਗਤੇ ਹੈ। ਤੂੰ ਮਾਰਾ ਔਗਣਾਂ ਨੂੰ ਭੰਨਣ ਵਾਲਾ ਹੈ, ਅਗਿਆਨ ਨੂੰ ਭੰਨਣ ਵਾਲਾ ਹੈ, ਗਿਆਨ ਦੀ ਘਾੜਤ ਨੂੰ ਕਰਨ ਵਾਲਾ ਹੈ, ਸਮਰੱਥੋ ਬ੍ਰਹਮ ਗਿਆਨ ਦਾ ਦਤਾਰ ਦਾਤਾ ਮੁਕਤੀ ਦਾ।
ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ
ਹੋਈ, ਗੁਰੂ ਪਰਮੇਸ਼ਰ ਤੇਰੇ ਅੱਗੇ ਮੰਗਣ ਵਾਸਤੇ ਮਨਮੁਖ ਰੂਪੀ ਹੱਥ ਜੋੜ ਕੇ ਸਾਰੀ ਸ੍ਰਿਸ਼ਟੀ ਖੜੋਤੀ ਹੋਈ ਹੈ।
ਤੁਦ ਜੇਵੜ ਦਾਤਾਰ ਮੈਂ ਕੋਈ ਨਜ਼ਰ ਨਾ
ਆਵੇ, ਇੰਨਾ ਵੱਡਾ ਦਾਤਾ ਸਾਡੇ ਤਾਂ ਹੀ ਮਾਰਾ ਕੋਈ ਨਿਗਾਹ ਚ ਨਜ਼ਰ ਚ ਨਹੀਂ ਆਉਂਦਾ ਹੈ।
ਤੁਦ ਸਭ ਸਹਿ ਨੂੰ ਦਾਨ ਦਿੱਤਾ,
ਇਹ ਮਾਰਾ ਆਪ ਨੂੰ ਸਭ ਸਦੇ ਤਾਂ ਸਭਨਾ ਦੇ ਤਾਂ ਤੈਂ ਦਾਨ ਦਿੱਤਾ ਹੈ। ਇੰਦਰ ਤਪੇ ਤੇ ਖਾਰੀ, ਇੰਦਰ ਵੀ ਤਪੀਏ ਵੀ ਸਭ ਮੰਗਤੇ ਹੈ ਆਪਦੇ, ਅਤੇ ਇਸੇ ਪ੍ਰਕਾਰ ਸਭ ਆਪਦੀ ਆਗਿਆ ਮੰਨਣ ਵਾਲੇ ਆਪਦੇ ਮੰਗਤੇ ਹਨ ਦਰਦੇ।
ਤੁਦ ਸਭ ਸਹਿ ਨੂੰ ਦਾਨ ਦਿੱਤਾ,
ਤੁਸੀਂ ਮਹਾਰਾਜ ਸਭ ਦੇ ਤਾਂ ਦਾਨ ਦੇਣਾ ਕੀਤਾ ਹੈ। ਬ੍ਰਹਮਾ ਨੂੰ ਬ੍ਰਹਮ ਪਦਵੀ ਆਦਿਕ,
ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ,
ਨਵਾਂ ਖੰਡਾਂ ਵਿੱਚ ਵਰਪੰਡਾਂ ਦੇ ਵੱਡੇ ਜੋ ਭਾਂਡੇ ਬ੍ਰਹਿਮੰਡਾਂ ਵਿੱਚ ਬਸ ਸ੍ਰੇਸ਼ਟ ਜੋ ਭਾਂਡੇ ਪਾਤਰ ਤੱਤ ਵੇਤਿਆਂ ਦੇ ਤਾਈ ਬ੍ਰਹਿਮੰਡੀ ਅੱਗੇ
ਪਾਤਾਲੀ ਪੁਰੀ ਸਭ ਲੋਈ,
ਅਤੇ ਪਤਾਲਾਂ ਵਿੱਚ ਜਿਹੜੇ ਰਹਿਣ ਵਾਲੇ ਹਨ, ਪੁਰੀਆਂ ਵਿੱਚ ਰਹਿਣ ਵਾਲੇ, ਬਿਸ਼ਨਪੁਰੀ ਸ਼ਿਵਪੁਰੀ ਚ ਰਹਿਣ ਵਾਲੇ ਤੇ ਸਾਰਿਆਂ ਲੋਕਾਂ ਵਿੱਚ 14 ਲੋਕ ਜਿੰਨੇ ਲੋਕ 14 ਵਿਖੇ ਜਗ ਜਾਪ ਹੀ ਜੇ ਜਾਪ, ਸਾਰਿਆਂ ਲੋਕਾਂ ਚ ਸਾਰਿਆਂ ਨੂੰ ਲੋਈ ਪ੍ਰਕਾਸ਼ ਰਹੇ ਹੋ ਆਪ।
ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ,
ਜਿਨ੍ਹਾਂ ਦੇ ਮਨ ਚ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਭਰੋਸਾ ਨਹੀਂ ਆਇਆ ਗੁਰੂ ਸਾਹਿਬ ਤੇ,
ਸਹਿਜ ਨਾ ਲੱਗੋ ਭਾਵ,
ਉਹਨਾਂ ਨੂੰ ਸਹਿਜ ਸ਼ਾਂਤੀ ਵੀ ਨਹੀਂ ਪ੍ਰਾਪਤ ਹੁੰਦੀ, ਸ਼ਾਂਤੀ ਹੋਏ ਤੋਂ ਬਗੈਰ ਪ੍ਰੇਮ ਨਹੀਂ ਲੱਗਦਾ, ਸਹਿਜ ਅਵਸਥਾ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਰਾਗ ਦੁਆਖ ਵਾਲਿਆਂ ਚ ਇੱਕੋ ਜਿਹਾ ਵਰਤਣਾ, ਮੋਹ ਤੇ ਵੈਰ ਕਰਨ ਵਾਲੇ ਚ ਇੱਕੋ ਜਿਹਾ ਵਰਤਣਾ, ਸਹਿਜ ਸਰੂਪ ਦਾ ਭਾਵ ਪ੍ਰੇਮ ਨਹੀਂ ਲੱਗਾ ਉਹਨਾਂ ਨੂੰ, ਪ੍ਰਕਾਸ਼ ਨਹੀਂ ਹੋਇਆ ਹੈ।
ਸਾਧ ਸਾਧਨਾ ਪਾਇਓ,
ਉਹਨਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਦਾ ਰਸ ਨਹੀਂ ਪ੍ਰਾਪਤ ਕੀਤਾ।
ਮਨ ਹੱਠ ਕਿਆ ਗੁਣ ਗਾ,
ਜੇ ਮਨ ਦੇ ਹੱਠ ਨਾਲ ਲੋਕਾਂ ਨੂੰ ਗੁਣ ਗਾ ਕੇ ਮੈਂ ਤੱਤ ਵੇਤਨਾ ਬ੍ਰਹਮ ਗਿਆਨੀ ਹੈ ਇਹ ਕਹਿ ਕੇ ਗੁਣ ਗਾ ਕੇ ਸਮਾਤਾ ਕੀ ਬਣ ਗਿਆ, ਜਿਹਦਾ ਮਨ ਨਹੀਂ ਢਲਿਆ ਆਪ ਉਹ ਗੁਣਾਂ ਨੂੰ ਗਾ ਨਹੀਂ ਸਕਦਾ, ਕੀ ਕਰੇਗਾ ਗੁਣ ਗਾ ਕੇ।
ਨਾਨਕ ਆਇਆ ਸੋ ਪਰਵਾਨ ਹੈ,
ਆਇਆ ਹੋਇਆ ਸੰਸਾਰ ਵਿੱਚ ਜਨਮ ਧਾਰ ਕੇ ਉਹੀ ਪ੍ਰਮਾਣਿਕ ਸਫਲਾ ਹੈ ਮਹਾਰਾਜ ਕਹਿੰਦੇ ਹਨ।
ਗੁਰਮੁਖ ਸੱਚ ਸਮਾ,
ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਸੱਚ ਵਿੱਚ ਸਮਾ ਜਾਂਦੇ ਹੈ, ਹਰ ਵਰਗ ਸੱਚ ਵਿੱਚ ਬਿਰਤੀ ਜਿਹਨਾਂ ਦੀ ਸਮਾ ਜਾਂਦੀ ਲੀਨ ਹੋ ਜਾਂਦੀ ਹੈ।
ਮਹੱਲਾ ਤੀਜਾ ਆਪਣਾ ਆਪ ਨਾ ਪਛਾਣੇ ਮੂੜਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਕਰਮ ਮਾੜੇ ਹੈ ਉਹ ਆਦਮੀ ਤਰੱਕੀ ਨਹੀਂ ਕਰਦੇ, ਮਨੁੱਖਾ ਜਨਮ ਪਾ ਕੇ ਵੀ ਫੇਰ ਵੀ ਪਸ਼ੂਆਂ ਵਾਂਗੂ ਆਪਣਾ ਜੀਵਨ ਬਤੀਤ ਕਰਦੇ ਹੈ। ਆਪਣਾ ਆਪ ਨਾ ਪਛਾਣੇ ਮੂੜਾ, ਮੂਰਖ ਆਪਣਾ ਆਪ ਨਹੀਂ ਪਛਾਣਦਾ ਕਿ ਮੇਰਾ ਜਿਹੜਾ ਆਤਮਾ ਸੱਚੇ ਆਨੰਦ ਸਰੂਪ ਹੈ ਤੇ ਮੇਰੇ ਵਿੱਚ ਆਵਾਦੌਣ ਨਹੀਂ ਜੰਮਣ ਮਰਨ ਨਹੀਂ ਮੇਰਾ ਐਸਾ ਆਪਾ ਸਰੂਪ ਹੈ ਇਉਂ ਸਾਰਿਆਂ ਨੂੰ ਆਪਣਾ ਆਪ ਸਰੂਪ ਨਹੀਂ ਸਮਝਦਾ ਮੂਰਖ ਇਉਂ ਨਹੀਂ ਸਮਝਦਾ ਵਾਹਿਗੁਰੂ ਦੀ ਜੋਤ ਸਾਰਿਆਂ ਚ ਆਈ ਹੈ ਜਿਹੜੀ ਮੇਰੇ ਵਿੱਚ ਹੈ ਇਹਨਾਂ ਵਿੱਚ ਵੀ ਹੈ ਜੇ ਮੈਨੂੰ ਕੋਈ ਸੁਖ ਦੇਵੇ ਤਾਂ ਮੈਂ ਸੁਖੀ ਹੁੰਦਾ ਜੇ ਮੈਨੂੰ ਕੋਈ ਦੁੱਖ ਦੇਵੇ ਮੈਂ ਦੁਖੀ ਹੁੰਦਾ ਜੇ ਕੋਈ ਮੇਰੀ ਨਿੰਦਿਆ ਕਰੇ ਮੈਂ ਦੁਖੀ ਹੁੰਦਾ ਜੇ ਮੈਂ ਕੋਈ ਉਸਤ ਕਰੇ ਤਾਂ ਮੈਂ ਖੁਸ਼ ਹੁੰਦਾ ਇਉਂ ਆਪਣਾ ਆਪ ਜਿਵੇਂ ਆਪ ਨੂੰ ਸੁੱਖ ਆਪ ਦੀ ਵਡਿਆਈ ਨੂੰ ਚਾਹੁੰਦਾ ਆਦਮੀ ਇਉਂ ਆਪਣਾ ਆਪ ਮੂਰਖ ਸਾਰਿਆਂ ਚ ਨਹੀਂ ਪਛਾਣਦਾ ਐਸਾ ਸਮਝ ਬਖਈ ਪੁਰਖ
ਆਖ ਦੁਖਾਏ
ਹੋਰ ਉਹਨਾਂ ਨੂੰ ਤੜਕਾ ਮਾਰ ਮਾਰ ਕੇ ਕਹਿ ਕੇ ਦੁਖਾਉਂਦਾ ਰਹਿੰਦਾ ਹੈ ਕਿਸੇ ਨੂੰ ਇਹੋ ਜਿਹਾ ਸੜੇ ਹੋਏ ਬਚਨ ਕਰਨੇ ਜਿਸ ਕਰਕੇ ਆਪ ਵੀ ਉਹਦੀ ਜਵਾਨ ਸੜੀ ਹੈ ਦੂਸਰਿਆਂ ਨੂੰ ਵੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਕਿਉਂ ਹੋਰਨਾਂ ਦੇ ਤਾਂ ਹੀ ਕਹਿ ਕਹਿ ਕੇ ਦੁੱਖ ਵਾਲੇ ਤਰਕਾਂ ਵਾਲੇ ਬਚਨ ਦੁਖਾਉਂਦਾ ਰਹਿੰਦਾ ਹੈ
ਮੁੰਡ ਹੈ ਜੀ ਖਸਲਤ ਨਾ ਗਈ ਆ
ਜਿਵੇਂ ਸਾਧ ਸੰਗਤ ਜੀ ਪਸ਼ੂਆਂ ਦਾ ਸੁਭਾਅ ਹੁੰਦਾ ਸਿੰਘ ਮਾਰਨ ਦਾ ਇਸੇ ਪ੍ਰਕਾਰ ਪਿਛਲੇ ਜਨਮ ਵਿੱਚ ਉਹ ਪਸ਼ੂ ਸੀ ਉਹ ਪਸ਼ੂ ਬਣ ਕੇ ਲੋਕਾਂ ਨੂੰ ਸਿੰਘ ਮਾਰਦਾ ਸੀ ਹੁਣ ਇਹ ਮਨੁੱਖਾਂ ਨੂੰ ਤਾਂ ਪੁੰਨਾ ਕਰਕੇ ਮਿਲ ਗਿਆ ਪਰ ਮੁੱਢ ਆਦਤ ਤੋਂ ਜਿਹੜੀ ਜਨਮ ਦੀ ਉਹ ਪਿਛਲੇ ਸੁਭਾਅ ਦੀ ਆਦਤ ਸੀ ਨਾ ਤਰਕ ਮਾਰ ਰੂਪ ਸਿੰਘ ਮਾਰਨ ਦੀ ਆਦਤ ਗਈ ਨੀ ਮੂਰਖ ਦੀ
ਵਿਛੜ ਚੋਟਾ ਖਾਏ
ਇਸ ਪ੍ਰਕਾਰ ਭਾਈ ਮਹਾਰਾਜ ਦੇ ਸਰੂਪ ਨਾਲ ਵਿਛੜ ਕੇ ਜਮਾਂ ਦੀਆਂ ਚੋਟਾਂ ਕਾਮ ਕ੍ਰੋਧ ਦੀਆਂ ਚੋਟਾਂ ਉਸੇ ਪ੍ਰਕਾਰ ਲੋਕਾਂ ਦੀਆਂ ਵੀ ਆਦੀ ਵਿਆਦੀ ਉਪਾਧੀ ਰੂਪ ਚੋਟਾਂ ਖਾਂਦਾ ਹੈ
ਸਤਿਗੁਰ ਕਹਿ ਭੈ ਭੰਨ ਨਾ ਘੜੇ
ਦੇਖ ਲੋ ਸਤਿਗੁਰੂ ਸਾਹਿਬ ਦਾ ਭੈ ਨੀ ਚਿੱਤ ਚ ਮਹਾਰਾਜ ਨੂੰ ਹਾਜ਼ਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਉਂ ਨੀ ਇਹਨੂੰ ਜਾਣਿਆ ਜੀਵਨ ਸਤਿਗੁਰਾਂ ਦਾ ਭੈ ਧਾਰਨਾ ਸੀ ਹਰ ਵਕਤ ਤੰਗ ਸੰਗ ਸਮਝਣਾ ਸੀ ਉਸ ਭੈ ਕਰਕੇ ਭੰਨਣੇ ਸੀ ਔਗਣ ਤੇ ਘੜਨੇ ਸੀ ਗੁਣ ਅੰਦਰ ਸਤਿਗੁਰਾਂ ਦੇ ਭੈ ਕਰਕੇ ਔਗਣਾਂ ਨੂੰ ਭੰਨਿਆ ਨਾ ਇਹਨਾਂ ਅੰਦਰੋਂ ਤੇ ਸੁਭ ਗੁਣਾਂ ਦੀ ਘਾੜਤ ਨੂੰ ਘੜਿਆ ਨਾ ਸਤਿਗੁਰਾਂ ਦਾ ਭੈ ਧਾਰ ਕੇ ਭੰਨਣਾ ਸੀ ਅਗਿਆਨ ਨੂੰ ਘੜਨਾ ਸੀ ਬ੍ਰਹਮ ਗਿਆਨ ਨੂੰ ਉਹ ਘਾੜਤ ਘੜੀ ਨਾ ਸਕਿਆ
ਅੰਤ ਸਮਾਏ
ਜੇ ਕਿਤੇ ਘੜ ਲੈਂਦਾ ਗੁਣਾਂ ਨੂੰ ਅੰਦਰ ਤੇ ਔਗਣਾਂ ਨੂੰ ਭੈ ਕਰਕੇ ਭੰਨ ਦਿੰਦਾ ਜੇ ਗੁਣ ਆ ਜਾਂਦੇ ਤਾਂ ਰਹੇ ਅੰਕ ਸਮਾਏ ਉਹਦੇ ਅੰਕ ਪ੍ਰੇਮ ਵਿੱਚ ਨਾ ਸਮਾ ਰਹਿੰਦਾ ਉਹਦੇ ਅੰਕ ਪਿਆਰ ਵਿੱਚ ਸਮਾ ਜਾਂਦਾ ਅੰਕ ਨਾ ਉਹ ਸਰੂਪ ਲੈ ਉਸ ਪਿਆਰੇ ਦੇ ਸਰੂਪ ਵਿੱਚ ਹੀ ਸਮਾ ਜਾਂਦਾ ਭੇਦ ਹੋ ਜਾਂਦਾ ਫਿਰ
ਅਣਦਿਨ ਸਹਸਾ ਕਦੇ ਨਾ ਚੁੱਕਾ
ਰਾਤ ਨੂੰ ਸਹਸਾ ਬਣਿਆ ਹੀ ਰਹਿੰਦਾ ਕਦੇ ਕਿਸੇ ਗੱਲ ਦੀ ਚਿੰਤਾ ਕਦੇ ਕਿਸੇ ਗੱਲ ਦਾ ਫਿਕਰ ਕਦੇ ਚੱਕਿਆ ਨੀ ਜਾਂਦਾ ਇਸ ਜੀਵ ਦਾ
ਬਿਨ ਸਬਦ ਹੈ ਦੁੱਖ ਪਾਏ
ਸਬਦ ਦੀ ਕਮਾਈ ਕਰਦਾ ਤਾਂ ਸੰਸੇ ਸਾਰੇ ਚੱਕੇ ਜਾਂਦੇ ਤੇ ਬਿਨਾਂ ਸ਼ਬਦ ਦੀ ਕਮਾਈ ਤੋਂ ਜੰਮਣ ਮਰਨ ਦਾ ਦੁੱਖ ਹੀ ਪਾਉਂਦਾ ਫਿਰਦਾ ਹੈ
ਕਾਮ ਕ੍ਰੋਧ ਲੋਭ ਅੰਤਰ ਸਵਲਾ
ਕਾਮ ਦਾ ਫੁਰਨਾ ਇੰਨਾ ਸਹਿਤ ਬਲਦੇ ਹੈ ਐਸਾ ਹੈ ਜਦੋਂ ਕਾਮ ਦਾ ਫੁਰਨਾ ਆਉਂਦਾ ਹੈ ਉਸ ਵੇਲੇ ਸਾਧ ਸਿੰਘ ਜੀ ਮਹਿਲ ਕੁਮਹਿਲ ਨਾ ਜਾਣਨਾ ਉਸ ਵੇਲੇ ਮੇਰੀਆਂ ਭੈਣਾਂ ਹੈ ਇਹ ਮੇਰੀਆਂ ਮਾਤਾ ਹਨ ਇਹ ਮੇਰੀਆਂ ਧੀਆਂ ਹਨ ਇਹ ਉੱਪਰ ਹੀ ਪਰਵਾਹ ਨਹੀਂ ਕਰਦਾ ਉਸ ਵੇਲੇ ਐਡਾ ਪਸ਼ੂ ਧਰਮ ਵਿੱਚ ਕੁੱਤਿਆਂ ਨੂੰ ਬਿਰਸਮਨ ਪਏ ਕੂਕਰ ਕਾਮ ਬੇਸਾ ਸਾਗਤ ਬੇਸਾ ਪੂਤ ਨਾਂ ਵਾਲੀ ਹਾਲਤ ਹੋ ਜਾਂਦੀ ਹੈ ਇਸ ਪ੍ਰਕਾਰ ਕਾਮ ਦੇ ਨਾਲ ਅਤਿਅੰਤ ਦੁਖੀ ਹੋਇਆ ਪੀੜਤ ਹੋਇਆ ਰਹਿੰਦਾ ਫਿਰ ਜਦੋਂ ਕ੍ਰੋਧ ਆ ਜਾਂਦਾ ਕਹਿੰਦਾ ਅੰਧ ਕਰੋ ਦੁਰਵਰਤਨ ਕੋ ਸੁਰਤ ਬੰਤਨ ਕੋ ਬਦਲੋ ਕਰ ਡਾਰੋ ਮੇਰੇ ਕ੍ਰੋਧ ਨੂੰ ਜਾਣਦੇ ਨੀ ਕਹਿੰਦੇ ਮੈਂ ਤਾਂ ਅੰਨਾ ਕਰ ਦਿੰਦਾ ਅੱਖਾਂ ਵਾਲਿਆਂ ਨੂੰ ਕ੍ਰੋਧ ਕਹਿੰਦਾ ਅੰਨਾ ਕਰ ਦਿੰਦਾ ਅਤੇ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਕਹਿੰਦਾ ਮੈਂ ਆਪਦੀ ਮਾਂ ਵੀ ਕਤਲ ਕਰ ਦੂੰਗਾ ਜਦੋਂ ਕ੍ਰੋਧ ਆ ਗਿਆ ਪਿਓ ਨੂੰ ਵੀ ਮਾਰ ਦਿਆਂਗਾ ਇਹੋ ਜਿਹਾ ਕ੍ਰੋਧ ਹੈ ਪਰ ਬੋਲੋ ਲੋਭ ਅੰਤਰ ਸਵਲਾ ਲੋਭ ਵੀ ਅੰਦਰ ਸਹਿਤ ਬਲਦੇ ਹੈ ਉਸ ਵੇਲੇ ਗੁਰੂ ਦੀ ਇਸ਼ਟ ਦੀ ਵੀ ਪਰਵਾਹ ਨਹੀਂ ਕਰਦਾ ਗੁਰੂ ਕੀ ਗੋਲ ਵੀ ਭੰਨ ਕੇ ਖਾ ਜਾਂਦਾ ਐਸਾ ਲੋਭ ਹੈ ਅੰਦਰ ਸਹਿਤ ਬਲਦੇ ਕੁੱਤੇ ਦੀ ਨੀ ਆਈ ਪਰ
ਧੰਦਾ ਕਰਤ
ਨਿਤਾ ਪਰਤੀ ਧੰਦੇ ਲੋਭ ਦੇ ਕਦੇ ਕਾਮ ਦੇ ਧੰਦੇ ਚ ਪਿਆ ਲੈਂਦਾ ਕਦੇ ਕ੍ਰੋਧ ਦੇ ਧੰਦਿਆਂ ਦਾ ਮਾਰਿਆ ਤੁਰਿਆ ਫਿਰਦਾ ਕਦੇ ਲੋਭ ਦੇ ਵਿੱਚ ਧੰਦਾ ਕਰਦੇ ਦਾ ਇਸ ਪ੍ਰਕਾਰ ਸਾਰਾ ਜੀਵਨ ਬੀਤ ਹੋ ਬੀਤ ਜਾਂਦਾ।
ਚਰਨ ਕਰ ਸੁਣ ਥੱਕੇ,
ਚਰਨ ਜਿਹੜੇ ਸੀ ਤੁਰਦੇ ਤੁਰਦੇ ਦੇ ਬਿਹਾਰ ਵਿੱਚ, ਕਰ ਹੱਥ ਕਰਦੇ ਕਰਦੇ ਦੇ ਕੰਮ, ਅਤੇ ਦੇਖਣ ਵਾਲੀਆਂ ਅੱਖਾਂ, ਵੇਖਦੇ ਵੇਖਦੇ ਪਦਾਰਥਾਂ ਨੂੰ, ਕੰਨ ਸੁਣਦੇ ਸੁਣਦੇ ਉਸ ਨਿੰਦਿਆ ਨੂੰ, ਸਾਰੇ ਥੱਕ ਕੇ ਕਮਜ਼ੋਰ ਹੋ ਗਏ ਇੰਦਰੀਏ ਸਾਰੇ।
ਦੇਹ ਮੁੱਕੇ ਨੇੜੇ ਆਏ,
ਹੁਣ ਸਾਧ ਸੰਗਤ ਦਿਨ ਮੁੱਕ ਗਏ, ਜ਼ਿੰਦਗੀ ਦੇ ਜਿਹੜੇ ਸੀ ਉਹ ਮੌਤ ਦੇ ਦਿਨ ਨੇੜੇ ਆ ਗਏ। ਦੇਹ ਮੁੱਕੇ, ਜਦੋਂ ਦਿਨ ਮੁੱਕੇ ਫਿਰ ਕੌਣ ਆ ਗਿਆ, ਜਮ ਨੇੜੇ ਆ ਗਏ, ਵੀ ਲੈ ਕੇ ਪਕੜ ਚੱਲਣਾ ਹੁਣ, ਛੱਡਣਾ ਨੀ ਤੇਰੇ ਤਾਈ।
ਸੱਚਾ ਨਾਮ ਨਾ ਲੱਗੂ ਮਿੱਠਾ,
ਅੰਤ ਦਾ ਸਮਾਂ ਆ ਗਿਆ, ਸੱਚਾ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਹੀ ਨਾ ਲੱਗਾ ਤੈਨੂੰ।
ਜਿਸ ਨਾਮ ਨਵ ਨਿਧ ਪਾਏ,
ਜਿਸ ਪਰਮੇਸ਼ਰ ਦੇ ਨਾਮ ਕਰਕੇ ਨਵੇਂ ਇੰਦ ਦੀਆਂ ਸਾਰੇ ਪਦਾਰਥ ਪਾ ਲੈਂਦਾ, ਨਵਾਂ ਦਾ ਨਿਧ ਆਧਾਰ ਰੂਪ ਗੋਲਕਾਂ ਦਾ, ਚੇਤਨ ਪਰਮੇਸ਼ਰ ਦੀ ਭਗਤੀ ਨੂੰ ਪਾ ਲੈਂਦਾ, ਸਰਵਣ ਸਿਮਰਨ ਕੀਰਤਨ ਪਾਠ ਸੇਵ ਅਰਚਾਨ ਦਾਸਾ ਸਰਪਣ ਬੰਧਨ ਸਰਵ ਨਿਵੇਦਨ ਜਾਣ, ਇਹ ਨੌ ਭਗਤੀਆਂ ਨੌ ਨਿਧੀਆਂ ਪਾ ਲੈਂਦਾ।
ਜੀਵਤ ਮਰੈ ਮਰੈ ਫੁਲ ਜੀਵੈ,
ਇਹ ਸੰਸਾਰ ਦੇ ਵਿਸ਼ਿਆਂ ਵੱਲ ਆਪਣੇ ਆਪ ਨੂੰ ਜਿਉਣਾ ਸਮਝਦਾ। ਇਹ ਦੁਨੀਆਂ ਦੇ ਜੀਵਨ ਵੱਲੋਂ ਜੇ ਮਰ ਜਾਵੇ, ਇਹ ਵਾਹਿਗੁਰੂ ਦੇ ਭਜਨ ਵੱਲੋਂ ਇਹ ਮਰਿਆ ਹੋਇਆ, ਜੇ ਉਸ ਪਾਸੇ ਜਿਉਂਦਾ ਹੋਵੇ ਭਜਨ ਸਿਮਰਨ ਚ ਲੱਗ ਜਾਵੇ।
ਮਰੈ ਫੁਲ ਜੀਵੈ,
ਮਰਿਆ ਹੋਇਆ ਨਾ ਵਾਹਿਗੁਰੂ ਦੇ ਸਿਮਰਨ ਵੱਲੋਂ, ਫਿਰ ਉਸ ਪਾਸੇ ਜਿਉਂਦਾ ਹੋ ਜੇ ਭਜਨ ਕਰਨ ਲੱਗ ਜੇ,
ਤਾਂ ਮੁਖ ਅੰਤਰ ਪਾਏ,
ਤਾਂ ਭਾਈ ਮੁਕਤੀ ਇਸ ਦੁਨੀਆਂ ਦੇ ਅੰਦਰ ਹੀ ਪਾ ਸਕਦਾ ਹੈ, ਤਾਂ ਅੰਦਰੋਂ ਹੀ ਮੁਕਤੀ ਪਾ ਸਕਦਾ ਹੈ। ਅੰਤਰਾ ਜਿਹੜਾ ਫਰਕ ਹੋਇਆ ਨਾ ਮੋਖ ਵਿੱਚ ਦੇ ਅਗਿਆਨ ਕਰਕੇ, ਉਹ ਅੰਤਰਾ ਪੜਦਾ ਚੱਕਿਆ ਜਾਂਦਾ ਹੈ, ਮੁਕਤੀ ਨੂੰ ਪਾ ਲੈਂਦਾ ਹੈ।
ਕਰਮ ਨਾ ਪਾਇਓ ਪ੍ਰਾਣੀ,
ਇਹ ਪ੍ਰਾਣਾ ਧਾਰੀ ਜੀਵ, ਧੁਰੋਂ ਤਾਂ ਨਿਸਕਾਮ ਕਰਮ ਕੀਤੇ ਨੀ, ਇਸ ਕਰਕੇ ਤੇਰੇ ਮੱਥੇ ਤੇ ਲੇਖ ਪਰਮੇਸ਼ਰ ਨੇ ਜਨਮ ਤੋਂ ਲਾ ਕੇ ਪਾਇਆ ਹੀ ਨੀ ਹੈ।
ਕਰਮਾ ਕਿਆ ਪਾਏ,
ਇਹ ਭਾਈ ਜਦੋਂ ਨਿਸਕਾਮ ਕਰਮ ਨੀ ਕੀਤੇ ਬਿਨਾਂ, ਕਰਮਾਂ ਗੁਰਾਂ ਦੀ ਕਿਰਪਾ ਤੋਂ ਬਿਨਾਂ, ਤੇ ਕਮਾਈ ਕਰੀ ਤੋਂ ਬਗੈਰ ਕਿਆ ਫਲ ਪਾ ਸਕਦਾ, ਨਹੀਂ ਪਾ ਸਕਦਾ ਕੋਈ ਵੀ।
ਗੁਰ ਕਾ ਸ਼ਬਦ ਸੰਭਾਲ
ਤੂੰ ਸਮਝਿਆ, ਤੇਰੀ ਪਹਿਲੀ ਜ਼ਿੰਦਗੀ ਜਿਹੜੀ ਗਈ ਗਈ, ਹੁਣ ਤੂੰ ਅਜੇ ਸੰਭਲ ਗਿਆ ਗੁਰੂ ਸਾਹਿਬ ਦੇ ਸ਼ਬਦ ਨੂੰ, ਹੇ ਮੂਰਖ ਸਮਝ, ਸਮਾਲ ਚੇਤੇ ਕਰ, ਸਿਮਰਨ ਕਰ ਮਹਾਰਾਜ ਦੇ ਨਾਮ ਦਾ।
ਗਤ ਮਤ ਸ਼ਬਦ ਪਾਏ,
ਜੇ ਗੁਰਾਂ ਦੇ ਸ਼ਬਦ ਨੂੰ ਕਮਾਵੇਗਾ ਤਾਂ ਗਤ ਮੁਕਤੀ ਦੀ ਮਤ ਪਾ ਲਵੇਗਾ, ਅਤੇ ਗਤ ਪ੍ਰਾਪਤੀ ਵਾਲੀ ਮਤ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਕਰ ਲਵੇਗਾ।
ਨਾਨਕ ਸਤਿਗੁਰ ਤਾਂ ਪਾਏ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਤਿਗੁਰਾਂ ਨੂੰ ਤਾਂ ਤੂੰ ਪਾ ਸਕੇਗਾ, ਜੇ ਤੂੰ ਵਿੱਚੋਂ ਹੰਕਾਰ ਗਵਾ ਦੇਵੇਂਗਾ। ਸਤਿਗੁਰੂ ਤਾਂ ਸਦਾ ਹੀ ਦਿਆਲੂ ਹੈ, ਜੇ ਤੂੰ ਹੰਕਾਰ ਛੱਡ ਕੇ ਗੁਰੂ ਸਾਹਿਬ ਦੀ ਸ਼ਰਨ ਪਵੇਗਾ ਤਾਂ ਗੁਰੂ ਮਹਾਰਾਜ ਦੇ ਪ੍ਰਤੱਖ ਦੀਦਾਰ ਤੈਨੂੰ ਹੋ ਜਾਣਗੇ।
ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸਵਾਮੀ,
ਗਰੀਬ ਨਵਾਜ ਚੌਥੇ ਪਾਤਸ਼ਾਹ ਫਰਮਾਉਂਦੇ ਆ, ਹੇ ਭਾਈ ਜਿਨ੍ਹਾਂ ਦੇ ਚਿੱਤ ਵਿੱਚ ਮੇਰਾ ਸਵਾਮੀ ਮਾਲਕ ਪਰਮੇਸ਼ਰ ਵਸ ਗਿਆ ਹੈ, ਤੁਹਾਨੂੰ ਪੁਰਖਾਂ
ਕਿਸ ਨੂੰ ਕਿਉਂ ਅੰਦੇਸਾ ਕਿਸੇ ਗੱਲ ਦਾ ਲੋੜ,
ਉਸ ਮਹਾਂਪੁਰਖ ਨੂੰ ਕਿਸੇ ਗੱਲ ਦਾ ਵੀ ਅੰਦੇਸਾ ਸੰਸਾ ਕਿਉਂ ਲੋੜੀਏ, ਨਹੀਂ ਚਾਹੀਦਾ, ਸਾਰੇ ਸੰਸੇ ਛੱਡ ਕੇ ਬੇਪਰਵਾਹ ਹੋ ਜਾਣਾ ਚਾਹੀਦਾ, ਪਰਵਾਹ ਨਾਹੀਂ ਕਿਸੇ ਕਿਹੜੇ ਬਾਜ ਸੱਚੇ ਨਾ ਹੈ।
ਹਰ ਸੁਖ ਦਾਤਾ ਸਭਨਾ ਗੱਲਾਂ ਕਾ,
ਹਰੀ ਭਾਈ ਸਾਰੀਆਂ ਗੱਲਾਂ ਦਾ, ਪੁੱਤ ਦੇਣ ਵਾਲਾ, ਧਨ ਦੇਣ ਵਾਲਾ, ਪਦਾਰਥ ਦੇਣ ਵਾਲਾ, ਸੋਭਾ ਦੇਣ ਵਾਲਾ, ਵਡਿਆਈ ਦੇਣ ਵਾਲਾ, ਬ੍ਰਹਮ ਗਿਆਨ ਰੂਪੀ ਪੁੱਤਰ ਦੇਣ ਵਾਲਾ, ਭਗਤੀ ਰੂਪ ਲਕਸ਼ਮੀ ਦੇਣ ਵਾਲਾ, ਸਾਰੀਆਂ ਗੱਲਾਂ ਦਾ ਸੁਖਦਾਤਾ ਹਰੀ ਅਕਾਲ ਪੁਰਖ ਹੈ ਆਪ।
ਕਿਸ ਨੂੰ ਧਿਆਨ ਦਿਆ ਕੇਵ ਨਿਮਖ ਘੜੀ ਮੋਹ ਮੋੜੀ,
ਉਸ ਵਾਹਿਗੁਰੂ ਧਿਆਉਂਦਿਆਂ ਹੋਇਆ ਨਿਮਖ ਅੱਖ ਦੇ ਖੁੱਲ੍ਹ ਮੀਚਣ ਜਿੰਨਾ ਚਿਰ, ਕਿਉਂ ਭਾਈ ਮੂੰਹ ਮੋੜਦੇ ਹੋ, ਕਿਉਂ ਬੇਮੁਖ ਹੁੰਦੇ ਹੋ, ਹਰ ਵਕਤ ਚਿੱਤ ਨੂੰ ਸਨਮੁਖ ਰੱਖਣਾ ਚਾਹੀਦਾ ਹੈ।
ਜਿਨ ਹਰ ਧਿਆਇਆ ਤਿਸ ਨੂੰ ਸਰਵ ਕਲਿਆਣ ਹੋਵੇ,
ਜਿਨ੍ਹਾਂ ਜਿਨ੍ਹਾਂ ਹਰੀ ਅਕਾਲ ਪੁਰਖ ਨੂੰ ਧਿਆਕਾਰ ਬਿਰਤੀ ਕਰਕੇ, ਧਿਆਤਾ ਧਿਆਨ ਤ੍ਰਿਪਤੀ ਮਿਟ ਕੇ ਧਿਆਇਆ ਹੈ, ਉਹਨੂੰ ਸਾਰੇ ਕਲਿਆਣ ਰੱਖਿਆ ਪ੍ਰਾਪਤ ਹੋ ਗਈਆਂ, ਸਾਰੀਆਂ ਸਲੋਕ ਸਮੀਪ ਸਰੂਪ ਸਯੁਜ ਮੁਕਤੀਆਂ ਕੇਵਲ ਆਦਿਕ ਪ੍ਰਾਪਤ ਹੋ ਗਏ।
ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀ ਹੈ,
ਉਹਨਾਂ ਸੰਤਾਂ ਭਗਤਾਂ ਦੀ ਜਿਹਨਾਂ ਸਾਸ ਗਿਰਾਸ ਨੀ ਵਿਸਰਦਾ, ਉਹਨਾਂ ਜਨਾਂ ਦੀ ਸੰਗਤ ਵਿੱਚ ਜਾ ਕੇ ਬੈਠੀਏ, ਤੇ ਮੂੰਹ ਹਿਰਦੇ ਨੂੰ ਜੋੜ ਕਰਕੇ, ਚਿੱਤ ਦੀ ਵਿਰਤੀ ਨੂੰ ਜੋੜ ਕਰਕੇ ਉਸ ਪਾਸੇ ਜਾ ਬੈਠੀਏ। ਮੂੰਹ ਜੋੜਨਾ ਹੈ ਜਿਵੇਂ ਜਿਸ ਪ੍ਰਕਾਰ ਜੂਏ ਵਾ ਜੂਏ ਦੇ ਵਿੱਚ ਮੂੰਹ ਜੋੜ ਕੇ ਬੈਠਦੇ ਹੈ, ਨਿੰਦਕ ਨਿੰਦਿਆ ਕਰਨ ਜੋੜਦੇ ਹੈ, ਇਸੇ ਪ੍ਰਕਾਰ ਜਿਵੇਂ ਅਮਲੀ ਅਮਲ ਨਾ ਛੱਡਣੀ ਹੋ ਬਹਿਣ ਇਕੱਠੇ, ਇਸੇ ਪ੍ਰਕਾਰ ਭਾਈ ਮੂੰਹ ਜੋੜ ਕੇ ਚਿੱਤ ਦੀ ਵਿਰਤੀ ਨੂੰ ਜੋੜ ਕੇ ਹਿਰਦਾ ਜੋੜ ਕੇ ਸੰਗਤ ਵਿੱਚ ਜਾ ਕੇ ਬੈਠੀਏ ਤੇ ਗੁਣ ਧਾਰਨ ਕਰੀਏ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵ।
ਮੂੰਹ ਜੋੜਨ ਦਾ ਮਤਲਬ ਸਨਮੁਖ ਹੋ ਕੇ ਬੈਠੀਏ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ।
ਜੋਹਰੀ ਦੇ ਸੇਵਕ ਬਣੇ ਉਹਨਾਂ ਦੇ ਸਾਰੇ ਦੁੱਖ ਜੰਮਣ ਮਰਨ ਦੇ, ਭੁੱਖ ਆਸਾ ਤ੍ਰਿਸ਼ਨਾ ਆਦਿਕਾਂ ਦੀਆਂ ਅੱਗੇ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ।
ਰੋਗ ਹੰਕਾਰ ਆਦਿਕ ਅਤੇ ਅਗਿਆਨ ਆਦਿਕ ਹਰੀ ਦੇ ਸੇਵਕ ਦੇ ਸਭ ਚਲੇ ਗਏ।
ਜਨ ਕੇ ਬੰਧਨ ਤੋੜੀਏ।
ਉਹ ਸਾਰੇ ਜਨਾਂ ਦੇ ਹੰਗਤਾ ਦੇ ਮਮਤਾ ਦੇ ਕਰਤਾ ਦੇ ਭੁਗਤਾ ਪੁਣੇ ਦੇ ਸਾਰੇ ਜੰਮਣ ਮਰਦੇ ਬੰਧਨ ਤੋੜੀਏ। ਤੋੜ ਦਿੰਦਾ ਮਹਾਰਾਜ ਸਾਹਿਬ, ਤੋੜੇ ਜਾਂਦੇ ਹੈ।
ਹਰ ਕਿਰਪਾ ਤੇ ਹੋਆ ਹਰ ਭਗਤ।
ਇਹ ਭਾਈ ਵਾਹਿਗੁਰੂ ਦੀ ਕਿਰਪਾ ਜਿਹਨਾਂ ਤੇ ਹੋਈ ਉਹਨਾਂ ਦੀ ਕੁਲ ਚ ਹਰੀ ਦਾ ਭਗਤ ਹੈ, ਜੰਮਿਆ ਹੈ। ਜੇ ਕੁਲ ਪੂਤਨਾ ਗਿਆਨ ਵਿਚਾਰੀ, ਵਿਧਵਾ ਕਸਨਾ ਪਈ ਮਹਿਤਾਰੀ। ਜੇ ਨਾ ਰਾਮ ਭਗਤ ਨੀ ਸਾਧੀ, ਜਨਮ ਚ ਕਸਨਾ ਮੂਹ ਅਪਰਾਧੀ। ਹਰੀ ਦੀ ਕਿਰਪਾ ਕਰਕੇ ਹਰੀ ਦਾ ਭਗਤ ਬਣਿਆ ਜਾਂਦਾ ਹੈ।
ਹਰ ਭਗਤ ਜਨੈ ਕੈ ਮੂਹ ਡਿੱਠੈ।
ਜੋ ਹਰੀ ਦੇ ਭਗਤ ਜਨ ਹਨ, ਜਨਾ
ਹਰ ਭਗਤ ਜਨਾ ਕੈ ਮੂਹ ਡਿੱਠੈ।
ਹਰੀ ਦੇ ਭਗਤ ਜਨ ਨੇ ਜਿਹੜੇ ਉਹਨਾਂ ਦੇ ਚਿਹਰੇ ਨੂੰ ਵੇਖ ਕੇ ਦਰਸ਼ਨ ਕਰਕੇ
ਜਗਤ ਤਰਿਆ ਸਭ ਲੋੜੀ।
ਇਹ ਭਾਈ ਸਾਰੇ ਜਗਤ ਨੂੰ ਤਰਿਆ ਲੋੜੀਏ ਚਾਹੀਦਾ ਹੈ, ਹੋਰ ਪਾਸੇ ਨੀ ਭਰਮਣਾ ਚਾਹੀਦਾ। ਇਹ ਤਰਨ ਦਾ ਉਪਾਅ ਹੈ, ਸਾਰੇ ਜਗਤ ਨੂੰ ਹਰੀ ਦੇ ਭਗਤਾਂ ਜਿਨ੍ਹਾਂ ਦੇ ਚਿਹਰੇ ਵੇਖ ਕੇ ਦਰਸ਼ਨ ਦੇਖ ਕੇ ਤਰਨਾ ਲੋੜੀਦਾ ਹੈ। ਇਸ ਕਰਕੇ ਭਾਵਨਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਕਿਉਂ ਭਾਈ, ਜੇ ਜਗਤ ਨੂੰ ਲੋੜ ਹੋਵੇ ਤਰਨ ਦੀ, ਮਹਾਰਾਜ ਦੇ ਪਿਆਰਿਆਂ ਦੇ ਮੂੰਹ ਵੇਖ ਕੇ ਦਰਸ਼ਨ ਦੇਖ ਕੇ ਤਰਿਆ ਚਾਹੀਦਾ ਹੈ।